ਜੇਲ੍ਹ 'ਚੋਂ ਰਿਹਾਈ ਅਤੇ ਘਰ ਪਹੁੰਚਣਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ। ਇਤਨੇ ਨੂੰ ਖਾਸਾ ਹਨੇਰਾ ਹੋ ਗਿਆ ਸੀ। ਮੈਨੂੰ ਰਿਹਾਈ ਵਾਲੇ ਦਫ਼ਤਰ ਵਿੱਚ ਲੈ ਗਏ, ਜਿੱਥੋਂ ਉਹਨਾਂ ਮੈਨੂੰ ਬੇਤੌਖਲਾ ਬਿਨਾਂ ਸ਼ਰਤ ਰਿਹਾਅ ਕਰਕੇ ਹਨੇਰੇ ਤੋਰ ਦਿੱਤਾ। ਦਾਸ ਸਟੇਸ਼ਨੋਂ ਗੱਡੀ ਚੜ੍ਹ ਕੇ ਰਾਤ ਨੂੰ ਹੀ ਸ਼੍ਰੀ ਅੰਮ੍ਰਿਤਸਰ ਜਾ ਪੁੱਜਾ। ਅੰਮ੍ਰਿਤਸਰ ਸਟੇਸ਼ਨੋਂ ਪੈਦਲ ਹੀ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨ ਯਾਤਰਾ ਲਈ ਪਿਆਨੇ ਕੀਤੇ। ਇੱਕ ਸਰਕਾਰੀ ਮੁਲਾਜ਼ਮ ਮੇਰੇ ਨਾਲ ਸੀ, ਜਿਸ ਨੇ ਅਰਦਲੀ ਵਾਂਗ ਬੜਾ ਹੀ ਕੰਮ ਦਿੱਤਾ। ਮੇਰਾ ਬਿਸਤਰਾ ਬਗੀਚਾ ਉਸ ਨੇ ਘਰ ਦੇ ਨੌਕਰਾਂ ਵਾਂਗੂ ਸੰਭਾਲਿਆ। ਘੰਟੇ ਘਰ ਜਾ ਪਹੁੰਚੇ, ਅਰਦਲੀ ਹੋਰੀ ਮੇਰਾ ਸਮਾਨ ਸੰਭਾਲ ਕੇ ਉੱਥੇ ਬੈਠੇ ਰਹੇ। ਦਾਸ ਨੇ 1 ਵਜੇ ਦੇ ਕਰੀਬ ਸਰੋਵਰ ਵਿੱਚ ਜਾ ਚੁੱਭੇ ਲਾਏ, ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕੀਤੇ। ਖੂਬ ਇਕਾਂਤ ਅਭਿਆਸ ਹੋਇਆ, ਇਕਾਂਤ ਹੀ ਇਕਾਂਤ ਭਾਵੇ। ਅਭਿਆਸੋਂ ਸਾਵਧਾਨ ਹੋਣ ਪਰ ਜੀਓ ਕਰੇ ਕਿ ਪਿਆਰਿਆਂ ਨੂੰ ਜਾ ਮਿਲਾਂ, ਪਰ ਚਿੱਤ ਵਿੱਚ ਇਹ ਇੱਛਾ ਪ੍ਰਬਲ ਸੀ ਕਿ ਯਾਤਰਾ ਗੁਪਤ ਹੀ ਰਹਿਣ ਦੇਣੀ ਹੈ। ਪਿਆਰਿਆਂ ਨੂੰ ਮਿਲੇ ਤਾਂ ਉਹਨਾਂ ਤੋਂ ਰਿਹਾ ਨਹੀਂ ਜਾਣਾ, ਅਣਵਸ ਹੀ ਉਹਨਾਂ ਤੋਂ ਢੋਲ ਵੱਜ ਜਾਣਾ ਹੈ ਅਤੇ ਜਲੂਸਬਾਜ਼ੀਆਂ ਦੀ ਇੱਲ ਤਾਂ ਚੁੰਮੜਨੀ ਹੈ। ਕਈ ਵਾਰ ਮਲਵਈ ਬੁੰਗੇਵਾਲ ਨੂੰ ਖਿੱਚ ਖਿਚਾਓ ਹੋਇਆ ਕਿ ਗੁਪਤੋ ਗੁਪਤੀ ਵੀਰ ਨਾਰ ਸਿੰਘ ਹਰਭਜਨ ਸਿੰਘ ਨੂੰ ਮਿਲ ਹੀ ਚੱਲੀਏ, ਪਰ ਕਲੇਜਾ ਥੰਮ ਕੇ ਚਿੱਤ ਵਾਗਾਂ ਨੂੰ ਰੋਕਿਆ। ਦਿਨ ਦੇ ਚੜ੍ਹਾਓ ਮੂੰਹ ਹਨੇਰੇ ਤੱਕ ਖੂਬ ਦਰਬਾਰ ਸਾਹਿਬ ਕੀਰਤਨ ਸਮਾਧੀਆਂ ਦੇ ਆਨੰਦ ਬੱਝੇ। ਉਪਰੰਤ ਚੁੱਪ ਕੀਤੇ ਹੀ ਪਿੰਡ ਪੁੱਜਣ ਦੀਆਂ ਤਿਆਰੀਆਂ ਕੀਤੀਆਂ। ਲੁਧਿਆਣੇ ਪੁੱਜ ਕੇ ਵੀ ਬਥੇਰਾ ਯਤਨ ਕੀਤਾ ਕਿ ਕਿਸੇ ਨੂੰ ਪਤਾ ਨਾ ਲੱਗੇ, ਪਰ ਪੁਰਾਤਨ ਪ੍ਰੇਮੀਆਂ ਨੇ ਪਛਾਣ ਹੀ ਲਿਆ ਅਤੇ ਮੋਟਰ ਕਾਰ ਲੈ ਆਏ, ਉਸ ਪਰ ਚੜ੍ਹਾ ਕੇ ਲੈ ਤੁਰੇ। ਇੱਕ ਆਉਣ ਵਿੱਚ ਸਾਰੇ ਖਬਰਾਂ ਜਾ ਫਿਰੀਆਂ। ਕਾਰ ਡੇਲੋਂ ਪਹੁੰਚੀ ਤਾਂ ਅੱਗੇ ਸਿੰਘਾਂ ਦਾ ਸਵਾਗਤੀ ਇਕੱਠ ਸੀ। ਜਦ ਇੱਥੋਂ ਰਾਏਪੁਰ ਪੁੱਜੇ ਤਾਂ ਸੰਗਤ ਦੀ ਗਹਿਮਾ ਗਹਿਮ। ਜਿਸ ਤਪਾਕ ਨਾਲ ਪ੍ਰੇਮ ਹੁੱਬ ਨਾਲ ਸੰਗਤਾਂ ਮਿਲੀਆਂ ਉਸ ਦਾ ਕਥਨ ਨਹੀਂ ਹੋ ਸਕਦਾ। ਕਾਰ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਲੁਧਿਆਣਾ ਸਟੇਸ਼ਨ ਤੋਂ ਸ਼ਹਿਰ ਨੂੰ ਆਉਂਦੇ ਨੂੰ ਦਾਸ ਨੂੰ ਸਾਡੇ ਪਿੰਡ ਦੇ ਪੁਰਾਤਨ ਪ੍ਰੇਮੀ ਭਾਈ ਆਸਾ ਸਿੰਘ ਜੀ ਨੇ ਦੇਖ ਲਿਆ। ਉਹ ਦੇਖਣ ਸਾਰ ਹੀ ਚਾਈ ਭਰਿਆ ਪੇਂਡਰੂ ਸਾਈਕਲ ਸਵਾਰ ਹੋ ਕੇ ਦੌੜਿਆ। ਰਸਤੇ ਵਿੱਚ ਦਾਸ ਦੀ ਰਿਹਾਈ ਦੀ ਖਬਰ ਥਾਂ ਪੁਰ ਥਾਂ ਸੁਣਾਉਂਦਾ ਆਇਆ। ਜਦੋਂ ਉਹ ਨਾਰੰਗਵਾਲ ਪੁੱਜਾ ਤਾਂ ਸਾਡੇ ਪਾਸੇ ਦੇ ਪਿੰਡ ਦੇ ਦਰਵਾਜ਼ੇ ਅੱਗੇ ਤ੍ਰਿਵੇਣੀ ਹੇਠਲੇ ਚੌਂਤਰੇ ਪਰ ਲੋਕ ਹਸਬਾ ਮਮੂਲ ਇਕੱਠੇ ਹੋਏ ਬੈਠੇ ਸਨ। ਵਿੱਚੇ ਸਾਡਾ ਛੋਟਾ ਭਰਾ ਭਾਈ ਆਤਮਾ ਸਿੰਘ ਬੈਠਾ ਹੋਇਆ ਸੀ। ਭਾਈ ਆਸਾ ਸਿੰਘ ਨੇ ਪੁੱਜਣ ਸਾਰ ਸਭ ਨੂੰ ਆਖਿਆ ਕਿ ਗੱਜ ਕੇ ਜਕਾਰਾ ਗਜਾਓ, ਮੈਂ ਤੁਹਾਨੂੰ ਅੱਤ ਖੁਸ਼ੀ ਵਾਲੀ ਖਬਰ ਸੁਣਾਉਂਦਾ ਹਾਂ। ਸਭਨਾਂ ਕਿਹਾ ਪਹਿਲਾਂ ਖਬਰ ਸੁਣਾ ਫਿਰ ਜਕਾਰਾ ਗਜਾਵਾਂਗੇ। ਭਾਈ ਆਸਾ ਸਿੰਘ ਨੇ ਇਹੋ ਜ਼ੋਰ ਦਿੱਤਾ ਕਿ ਪਹਿਲਾਂ ਜਕਾਰਾ ਗਜਾਓ। ਬਸ ਸਭ ਨੇ ਖੁਸ਼ਖਬਰੀ ਉਡੀਣੇ ਦੇ ਉਤਾਵਲੇ ਹੋ ਕੇ ਜਕਾਰਾ ਗਜਾ ਹੀ ਦਿੱਤਾ। ਜਕਾਰਾ ਗੱਜਣ ਸਾਰ ਹੀ ਭਾਈ ਆਸਾ ਸਿੰਘ ਜੀ ਨੇ ਦਾਸ ਦੀ ਆਉਣ ਦੀ ਸੋਏ ਸੁਣਾ ਦਿੱਤੀ। ਇਹ ਖੁਸ਼ਖਬਰੀ ਸੁਣਨ ਦੀ ਦੇਰ ਸੀ ਕਿ ਇੱਕ ਛਿਣ 'ਚ ਨਾਰੰਗਵਾਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਧਾਈਆਂ ਵੱਜ ਗਈਆਂ। ਘਰ ਪਹੁੰਚਣਾ। ਆਗਮਨ ਉਤਾਵਲੇ ਪ੍ਰੇਮ ਮਸਤ ਹੋ ਕੇ ਬਹੁਤ ਸਾਰੇ ਸੱਜਣ ਤਾਂ ਨਹਿਰ ਦੀ ਪਟੜੀ ਵਾਲੇ ਰਾਹ ਨੂੰ ਭੱਜ ਲਏ ਇਸ ਉਡੀਕ ਵਿੱਚ ਕਿ ਜੇ ਕਾਰ ਇਸ ਰਸਤੇ ਆਈ ਤਾਂ ਇੱਧਰ ਚੱਲ ਕੇ ਪਹਿਲਾਂ ਹੀ ਸਵਾਗਤ ਚੱਲ ਕਰਾਂਗੇ, ਅਤੇ ਬਹੁਤ ਸਾਰੇ ਸੱਜਣ ਗੁਜਰਵਾਲ ਦੇ ਗਾਡੀਏ ਰਾਹ ਦੀ ਪੰਧ ਨਿਹਾਲਣ ਲੱਗੇ। ਬਾਕੀ ਦੇ ਮਾਈ ਭਾਈ ਸਾਹਿਬ ਪਿੰਡ ਵਿੱਚ ਹੀ ਸਵਾਗਤ ਦੀਆਂ ਤਿਆਰੀਆਂ ਕਰਨ ਲੱਗੇ। ਗੱਲ ਕੀ ਆਪੋ ਆਪਣਾ ਪ੍ਰੇਮ ਜੋ ਜੀ ਜੀ ਦੇ ਅੰਦਰ ਬਹੁਤ ਬਹੁਤ ਭਾਂਤ ਕਰ ਸਮਾਇਆ ਹੋਇਆ ਸੀ, ਸੋ ਤਿਵੇਂ ਤਿਵੇਂ ਸਭ ਨੇ ਪੂਰਾ ਕੀਤਾ। ਸਾਡੇ ਵੀਰ ਆਤਮਾ ਸਿੰਘ ਨੇ ਜਦੋਂ ਖਬਰ ਸੁਣੀ ਤਾਂ ਖੁਸ਼ੀ ਵਿੱਚ ਆ ਕੇ ਖੜ੍ਹੇ ਖੜੋਤੇ ਹੀ ਚੌਂਤਰੇ ਤੋਂ ਛਾਲ ਮਾਰੀ ਅਤੇ ਭੱਜਿਆ ਭੱਜਿਆ ਘਰ ਨੂੰ ਖਬਰ ਦੱਸਣ ਆਇਆ। ਘਰਦਿਆਂ ਨੂੰ ਖੁਸ਼ਖਬਰੀ ਸੁਣ ਕੇ ਜੋ ਖੁਸ਼ੀਆਂ ਹੋਈਆਂ ਉਹਨਾਂ ਦਾ ਅੰਤ ਸ਼ੁਮਾਰ ਹੀ ਨਹੀਂ ਹੋ ਸਕਦਾ। ਜਦੋਂ ਕਿ ਨਗਰ ਵਾਸੀਆਂ ਦੀ ਹੀ ਖੁਸ਼ੀ ਦੀ ਕੋਈ ਥਾਂ ਨਾ ਰਹੀ। ਉੱਧਰੋਂ ਜਦੋਂ ਅਸੀਂ ਡੇਲੋਂ ਤੋਂ ਰਾਏਪੁਰ ਪਹੁੰਚੇ ਤਾਂ ਉੱਥੇ ਸਟੇਸ਼ਨ ਪਾਸ ਭਾਈ ਨਾਰਾਇਣ ਸਿੰਘ ਜੀ ਦੀ ਦੁਕਾਨ ਪਰ ਪਿੰਡ ਦੀ ਸੰਗਤ ਜੁੜੀ ਬੈਠੀ ਸੀ। ਜੋ ਜੋ ਆਓ ਭਗਤ ਪ੍ਰੇਮ ਇਸ ਸੰਗਤ ਨੇ ਪ੍ਰਗਟ ਕੀਤਾ ਉਹ ਵੀ ਅਕਥਨੀਏ ਹੈ। ਇੱਥੋਂ ਫਿਰ ਨਾਰੰਗਵਾਲ ਦਾ ਰਸਤਾ ਲਿਆ। ਕਾਰ ਦੀ ਧੂੜ ਉੱਡਦੀ ਜਾਏ, ਜਿਉਂ ਜਿਉਂ ਪਿੰਡ ਨੇੜੇ ਆਵੇ ਤਿਉਂ ਤਿਉਂ ਹੋਰ ਦਾ ਹੋਰ ਆਲਮਤਾਰੀ ਹੁੰਦਾ ਜਾਏ। ਮੈਨੂੰ ਆਲੇ ਦੁਆਲੇ ਦੇ ਸਭ ਨਜ਼ਾਰੇ ਓਪਰੇ ਓਪਰੇ ਲੱਗਣ, ਲੋਕਾਂ ਦੀ ਬੋਲਚਾਲ ਹੀ ਓਪਰੀ ਓਪਰੀ ਭਾਸੇ। ਭਲਾ 15-16 ਸਾਲ ਕਿਹੜੇ ਥੋੜ੍ਹੇ ਹੁੰਦੇ ਹਨ, ਪਿੰਡ ਦੀਆਂ ਜੂਹਾਂ ਵੀ ਪਛਾਣੀਆਂ ਨਾ ਜਾਣ। ਕਾਰ ਜਦੋਂ ਪਿੰਡ ਮਹਿਮਾ ਸਿੰਘ ਵਾਲੇ ਬਰਾਬਰ ਪਹੁੰਚੀ ਤਾਂ ਉੱਥੇ ਵੀ ਬਹੁਤ ਸਾਰੇ ਸੱਜਣ ਖੜ੍ਹੇ ਉਡੀਕ ਰਹੇ ਸਨ। ਉਹਨਾਂ ਨਾਲ ਖੜ੍ਹੇ ਖੜੋਤੇ ਅਤੇ ਚੜ੍ਹ ਚੜੋਤੇ ਹੀ ਫਤਿਹ ਬੁਲਾਵਣਾ ਹੋਇਆ। ਲੋਹਗੜ੍ਹ ਦੀ ਖੂਹੀ ਪਰ ਜਾ ਕੇ ਜਦੋਂ ਰਸਤਾ ਨਾਰੰਗਵਾਲ ਨੂੰ ਬਦਲਿਆ ਤਾਂ ਪਤਾ ਲੱਗਾ ਕਿ ਨਾਰੰਗਵਾਲ ਨੇੜੇ ਆ ਗਿਆ ਹੈ। ਮੋਟਰ ਹਾਰਨ ਵਜਾਉਂਦੀ ਖੂੰ ਖੂੰ ਕਰਦੀ ਜਾਵੇ। ਦੂਰੋਂ ਪਿੰਡ ਦੀਆਂ ਕੰਧਾਂ ਦਿਸੀਆਂ ਪਰ ਨਕਸ਼ਾ ਹੋਰ ਦਾ ਹੋਰ ਹੀ ਪਲਟਿਆ ਹੋਇਆ। ਸਾਡੀ ਹਵੇਲੀ ਦੇ ਬਾਹਰ ਵਾਰ ਔਰਲੇ ਪਾਸੇ ਨੂੰ ਬਹੁਤ ਸਾਰੇ ਨਵੇਂ ਮਕਾਨ ਪੈ ਗਏ ਹੋਏ ਸਨ। ਨਕਟੀਆਂ ਨੇ ਟੋਭੇ 'ਤੇ ਕਾਰ ਪਹੁੰਚੀ ਸੀ ਕਿ ਪਿੰਡ ਦੀ ਸੰਗਤ ਥੋੜ੍ਹੀ ਦੂਰੋਂ ਆਉਂਦੀ ਦਿਸੀ। ਸਭ ਤੋਂ ਪਹਿਲਾਂ ਮੂਹਰੇ ਆ ਕੇ ਵੀਰ ਆਤਮਾ ਸਿੰਘ ਮੋਟਰ 'ਤੇ ਆ ਚੜ੍ਹਿਆ। ਚੜ੍ਹੇ ਚੜ੍ਹਾਏ ਹੀ ਪਰਸ ਪਰ ਬਗਲਗੀਰ ਹੋਏ। ਇਤਨੇ ਨੂੰ ਪਿੰਡ ਦੀ ਸੰਗਤ ਸ਼ਬਦ ਪੜ੍ਹਦੀ ਹੋਈ ਨੇੜੇ ਆ ਟੁੱਕੀ। ਅਸੀਂ ਤੁਰੰਤ ਕਾਰ ਤੋਂ ਹੇਠਾਂ ਉੱਤਰ ਆਏ। ਦਾਸ ਨੇ ਗਲ ਵਿੱਚ ਪੱਲੂ ਪਾਏ, ਆਉਂਦੀ ਸੰਗਤ ਦੇ ਅੱਗਰ ਭਾਗ ਖਲੋਏ ਕੇ ਨਿਮਰੀ ਭੂਤ ਹੋਏ ਵੰਦਨਾ ਕੀਤੀ ਅਤੇ ਫਤਿਹ ਗਜਾਈ। ਜੋਟੀਆਂ ਦੇ ਸ਼ਬਦ ਪੜ੍ਹਦੇ ਹੋਏ ਸੰਗਤ ਦੇ ਨਾਲ ਹੀ ਰਲ ਗਏ। ਦਾਸ ਨੂੰ ਨਾਲ ਰਲਾ ਕੇ ਸੰਗਤ ਸ਼ਬਦ ਪੜ੍ਹਦੀ ਹੋਈ ਪਿੰਡ ਵੱਲ ਨੂੰ ਵਾਪਸ ਮੁੜੀ। ਸੰਗਤ 'ਚ ਸ਼ਬਦ ਪੜ੍ਹਨ ਵਾਲੇ ਮੇਰੇ ਭਾਅ ਦੇ ਸਾਰੇ ਹੀ ਨਵੇਂ ਸੱਜਣ ਸਨ। ਦਾਸ ਨੇ ਤਾਂ ਇੱਕ ਵੀਰ ਸੁਰਜਨ ਸਿੰਘ ਦਫੇਦਾਰ ਨੂੰ ਹੀ ਪਛਾਣਿਆ ਜੋ ਸ਼ਬਦੀ ਜਥੇ ਦਾ ਮੁਰੈਲੀ ਸੀ ਅਤੇ ਸਾਡਾ ਪੁਰਾਣਾ ਜਥੇਬੰਦ ਮੀਤ ਸੀ। ਪਰਸਪਰ ਇੱਕ ਦੂਜੇ ਨੂੰ ਦੇਖ ਕੇ ਆਨੰਦ ਪੁਲਕ੍ਰਿਤ ਹੋ ਗਏ। ਸਹਿਜੇ ਸਹਿਜੇ ਪਿੰਡ ਵੱਲ ਨੂੰ ਪਹੇ ਵਿੱਚ ਕੀਰਤਨ ਕਰਦੇ ਜਾਈਏ। ਚਿਰੀ ਬੁਛੰਦੀਆਂ ਰੂਹਾਂ ਨੂੰ ਵੇਖਣ ਕਾਰਨੇ ਪਿੰਡ ਦੀ ਸਾਰੀ ਲੁਕਾਈ ਮਾਈ ਭਾਈ ਉਲਟ ਪਈ। ਚਾਰ ਚੁਫੇਰੇ ਸੰਗਤ ਹੀ ਸੰਗਤ ਨਜ਼ਰ ਆਵੇ। ਵੈਰਾਗ ਹੁਲਾਸ ਪੁਲਕ੍ਰਿਤ ਹੋ ਕੇ ਪ੍ਰੇਮੀਆਂ ਦੀ ਪ੍ਰੇਮ ਕ੍ਰਿਤਗਤਾ ਦੇ ਅਹਿਸਾਸ ਵਾਲੇ ਹੰਝੂ ਮੱਲੋ ਜੋਰੀ ਬਹਿ ਨਿਕਲੇ। ਥੱਲੇ ਨਾ ਜਾਣ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਵਾਲੀਆਂ ਖੁਸ਼ੀਆਂ ਦੀ ਅਵਸਥਾ ਵੀ ਅੱਜ ਅਨੂਠੀ ਹੈ। ਬਿਰਹੋਂ ਵਿਛੰਨਿਆਂ ਦੇ ਹੰਝੂ ਬਹਿੰਦੇ ਤਾਂ ਬਥੇਰੇ ਡਿੱਠੇ ਸਨ, ਪਰ ਅੱਜ ਨਵਾਂ ਤਜ਼ਰਬਾ ਹੋਇਆ ਕਿ ਚਿਰਾਂ ਦੇ ਵਿਯੋਗ ਪਿੱਛੋਂ ਸੰਜੋਗੀ ਮੇਲਿਆਂ ਦੇ ਨੈਣਾਂ ਨੇ ਵੀ ਨੀਰ ਸ਼ੈਬਰਾਂ ਲਾਈਆਂ। ਸੱਜਲ ਨੇਤਰਾਂ ਨੂੰ ਕਈ ਵਾਰ ਅੰਚਲ ਸੇਤੀ ਪੂੰਝਿਆ, ਪਰ ਸੱਜਲਤਾਈ ਨੇਤਰਾਂ ਵਿੱਚੋਂ ਨਾ ਹੀ ਗਈ। ਤ੍ਰਿਵੇਣੀ ਹੇਠ ਜਾ ਦੀਵਾਨ ਲੱਗਾ। ਬਾਜੇ ਢੋਲਕੀ ਛੈਣਿਆਂ ਵਾਲੇ ਸੱਜਣ ਮੇਰੇ ਭਾਅ ਦੇ ਨਵਲ ਨਵੇਲੇ ਸਨ ਜੋ ਮੇਰੇ ਅਣਡਿੱਠੇ ਪ੍ਰੇਮੀ ਸਨ। ਤਿੰਨਾਂ ਨੇ ਅੱਤ ਉਮੜ ਉਮੜ ਕੇ ਸ਼ਬਦ ਕੀਰਤਨ ਕੀਤਾ। ਚੌਂਤਰੇ ਉੱਤੇ ਅਤੇ ਚੌਂਤਰੇ ਦੇ ਚਾਰ ਸ਼ਫੇਰੇ ਦੂਰ ਦੂਰ ਤੱਕ ਮਕਾਨਾਂ ਦੀਆਂ ਛੱਤਾਂ ਪਰ ਸੰਗਤ ਹੀ ਸੰਗਤ ਨਜ਼ਰ ਆਉਂਦੀ ਸੀ। ਦਾਸ ਦਾ ਸਰੀਰ ਸਫ਼ਰ ਵਿੱਚ ਹੀ ਕੁਝ ਮਸਤਾਨਾ ਜਿਹਾ ਹੋ ਗਿਆ ਸੀ ਅਤੇ ਬੁਖਾਰ ਵੀ ਟਹਿਲਾ ਕਰਨ ਲੱਗਾ ਹੋਇਆ ਸੀ। ਇਸ ਲਈ ਸੰਗਤ ਨੇ ਛੇਤੀ ਹੀ ਭੋਗ ਪਾ ਦਿੱਤਾ। ਪ੍ਰਸ਼ਾਦ ਵਰਤਾਏ ਕਿ ਉੱਥੋਂ ਸੰਗਤ ਦੇ ਖਾਸ ਮੁਖੀ ਸੱਜਣ ਦਾਸ ਨੂੰ ਦਾਸ ਦੇ ਬੁੰਗੇ ਘਰ ਲੈ ਗਏ ਜੋ ਨੇੜੇ ਹੀ ਸੀ। ਜਦ ਘਰ ਪਹੁੰਚੇ ਤਾਂ ਘਰ ਮਾਈਆਂ ਬੀਬੀਆਂ ਦਾ ਵੀ ਕਾਫੀ ਇਕੱਠ ਸੀ। ਇੱਕ ਮਾਈ ਨੇ ਦਾਸ ਦੇ ਆਉਣ ਦੀ ਖੁਸ਼ੀ ਪ੍ਰਗਟ ਕਰਦਿਆਂ ਆਖਿਆ, ਭਾਈ ਅੱਜ ਮਾਈ ਚਾਹੀਦੀ ਸੀ। ਦਾਸ ਨੇ ਆਖਿਆ, ਮਾਈ ਤਾਂ ਸਾਡੇ ਪਾਸ ਬੈਠੀ ਹੈ। ਉਸ ਵੇਲੇ ਸਾਨੂੰ ਆਪਣੀ ਮਾਤਾ ਜੀ ਦੀ ਰੂਹ ਦੇ ਦਰਸ਼ਨਾਂ ਦਾ ਨਜ਼ਾਰਾ ਸਾਹਮਣ ਤੱਕ ਸੀ। ਮਾਈ ਜੀ ਦੀ ਰੂਹ ਸਾਡੇ ਘਰ ਆਵਣ ਦੀ ਖੁਸ਼ੀ ਵਿੱਚ ਸਾਡੀਆਂ ਪ੍ਰੇਮ ਬੁਲਾਵਾਂ ਲੈ ਰਹੀ ਸੀ ਅਤੇ ਅਚਰਜ ਕੌਤਕ ਵਰਤ ਰਿਹਾ ਸੀ। ਹੋਰ ਕੀ ਕੌਤਕ ਵਰਣੀਏ। ਸਾਰੇ ਪਰਿਵਾਰ ਅਤੇ ਖਾਸ ਕਰ ਦਾਸ ਦੀ ਸੁਪਤਨੀ ਕਰਤਾਰ ਕੌਰ ਦੀਆਂ ਖੁਸ਼ੀਆਂ ਦਾ ਤਾਂ ਪਾਰਾਵਾਰ ਹੀ ਕੁਝ ਨਹੀਂ ਸੀ ਰਿਹਾ। ਜਿਸ ਨੇ ਅਨੇਕਾਂ ਜਫਰ ਜਾਲ ਕੇ ਅਤੇ ਵਿਕਰਾਲ ਕਸ਼ਟ ਝੱਲ ਕੇ ਇਹ ਦਿਨ ਫਿਰ ਦੇਖਿਆ ਸੀ, ਜਿਸ ਦੇ ਆਉਣ ਦੀ ਉਸ ਨੂੰ ਹਰ ਛਿਣ ਉਡੀਕ ਰਹਿੰਦੀ ਸੀ। 16 ਸਾਲ ਦੀ ਲਮੇਰੀ ਜੁਦਾਈ ਨੇ ਵੀ ਉਸ ਨੂੰ ਮਜੂਸ ਨਹੀਂ ਹੋਣ ਦਿੱਤਾ। ਅੰਦਰ ਕੋਈ ਚੀਜ਼ ਸੀ ਜੋ ਉਸ ਨੂੰ ਛਿਣ ਛਿਣ ਹੱਲਾਸ਼ੇਰੀ ਦੇ ਰਹੀ ਸੀ ਕਿ ਵਿਛੜਿਆਂ ਦੇ ਮੇਲੇ ਫਿਰ ਹੋਣਗੇ ਅਤੇ ਜ਼ਰੂਰ ਹੋਣਗੇ। ਅਜੇ ਕੱਲ੍ਹ ਅੱਜ ਤੋਂ ਪਿਛਲੇਰੇ ਦਿਨ ਦੀ ਰਾਤ ਉਸ ਨੂੰ ਦਾਸ ਦੇ ਰਿਹਾਅ ਹੋ ਕੇ ਘਰ ਆਉਣ ਦਾ ਸੁਪਨਾ ਆਇਆ ਸੀ, ਜਿਸ ਨੂੰ ਉਸਨੇ ਸਾਹਮਣ ਤੱਕ ਸੱਚਾਈ ਦਾ ਸੁਨੇਹੜਾ ਜਾਤਾ ਸੀ। ਉਹ ਅਜੇ ਇੱਕ ਤ੍ਰਿਆ ਤ੍ਰਿੰਜਣੀ ਭਰੇ ਭੰਡਾਰ ਵਿੱਚ ਇਸ ਪ੍ਰਤੱਖ ਸੁਪਨੇ ਦੀ ਵਾਰਤਾ ਵਾਲੀ ਗੱਲ ਕੱਥ ਕੇ ਹੀ ਮੁੜੀ ਸੀ ਕਿ ਜੈਕਾਰੇ ਦੀ ਗੂੰਜ ਉਸਦੇ ਕੰਨੀ ਪਈ ਅਤੇ ਘਰ ਆਉਂਦੀ ਨੂੰ ਵੀਰ ਆਤਮਾ ਸਿੰਘ ਨੇ ਖੁਸ਼ਖਬਰੀ ਸੁਣਾ ਕੇ ਉਸਦੇ ਸੁਪਨੇ ਨੂੰ ਸੱਚ ਕਰ ਵਿਖਾਇਆ। ਜੇ ਸੁਪਨੇ ਦੀ ਸੱਚਾਈ ਉਸਦੇ ਮਨ ਨਾ ਪੁੱਜੀ ਹੁੰਦੀ ਤਾਂ ਉਸ ਨੂੰ ਮੇਰੀ ਰਿਹਾਈ ਦਾ ਅਮੰਨਾ ਹੀ ਨਹੀਂ ਸੀ ਆਉਣਾ ਅਤੇ ਆਨਨ ਫਾਨਨ ਮੈਨੂੰ ਆਏ ਨੂੰ ਵੇਖ ਕੇ ਸ਼ਾਇਦ ਸ਼ਾਦੀ ਮਰਗ ਵਾਲੀ ਹਾਲਤ ਉਸ ਪਰਤਾਰੀ ਹੋ ਜਾਂਦੀ। ਭਲਾ ਭਇਆ ਜੋ ਸੁਪਨਾ ਆਇਆ ਸੁਪਨੇ ਸਾਂਗ ਮਿਟਾਈ, ਨਹੀਂ ਤਾਂ ਝੱਲੀ ਹੋ ਜਾਂਦੀ ਸੁਣ ਆਗਮਨ ਵਧਾਈ। ਹੁਣ ਵਧਾਈਆਂ ਸੁਖਦਾਈਆਂ ਹੋ ਗਈਆਂ। ਹਵੇਲੀ ਵਿੱਚ ਉਹ ਗਹਿਮਾ ਗਹਿਮ ਹੋ ਗਈ ਜੋ ਅੱਜ ਤੋਂ 16 ਸਾਲ ਪਹਿਲਾਂ ਹੁੰਦੀ ਸੀ, ਸਗੋਂ ਉਦੋਂ ਵੀ ਵੱਧ ਗਹਿਮਾ ਗਹਿਮ ਹੋ ਗਈ। ਜੋ ਵਿਹੜਾ ਉਸ ਨੂੰ ਖਾਣ ਨੂੰ ਆਉਂਦਾ ਸੀ, ਜੋ ਘਰ ਆਥਣੇ ਉਸ ਨੂੰ ਕਦੇ ਨਾ ਸਿਖਾਉਂਦਾ ਸੀ, ਅੱਜ ਘਰ ਅੰਗਨੜੇ ਨੂੰ ਫਿਰ 10 ਦੂਣੇ ਚਵਗਣੇ ਸੁਹਾਗ ਭਾਗ ਲੱਗ ਗਏ। ਬਰਸਾਂ ਦੀ ਦੁਖਿਆਰੀ ਦੇ ਸਭ ਦੁੱਖ ਦਾਰਨ ਮਿਟ ਗਏ। ਦੂਤੇ ਦੋਹਨ ਪਿਆ ਸੁਖੀ ਘਰ ਆਇਆ ਰਾਮ। ਇਸ ਵਿਧ ਸਮਾਪਤ ਹੋਈ ਮੇਰੀ 16 ਸਾਲਾਂ ਜੇਲ੍ਹ ਯਾਤਰਾ 'ਤੇ ਸਮਾਪਤ ਹੋਇਆ ਜੇਲ੍ਹ ਯਾਤਰਾ ਦਾ ਟੂਕ ਮਾਤਰ ਬਿਰਤਾਂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।